ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੇ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਪਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੇ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਪਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਗ ਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਜਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਗੁਰੂ ਪਾਤਸ਼ਾਹ ਜੀ ਨੇ ਸਮੁੱਚੇ ਸੰਸਾਰ ਲਈ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਦੀ ਅੱਖਰੀ ਵਿਚਾਰ ਕਰਨ ਵਾਸਤੇ ਆਪ ਜੁੜੇ ਹੋ। ਅੱਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਵੀ ਹੈ। ਇਹਨਾਂ ਦੋਹਾਂ ਕਾਰਜਾਂ ਨੂੰ ਮੁੱਖ ਰੱਖਦਿਆਂ ਆਪਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਵੀ ਕਰਨੀ ਹੈ ਅਤੇ ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਸਿੱਖਿਆ ਵੀ ਲੈਣੀ, ਕਿਉਂਕਿ ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਜਾਣੋ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਜਿਨ੍ਹਾਂ ਦਾ ਪੁਰਬ ਅਸੀਂ ਮਨਾਉਂਦੇ ਹਾਂ ਉਹਨਾਂ ਦੇ ਬਾਰੇ ਵਿੱਚ ਜਾਣਨਾ ਕਰੀਏ ਔਰ ਜਿਨ੍ਹਾਂ ਦਾ ਪੁਰਬ ਮਨਾਉਂਦੇ ਹਾਂ ਉਹਨਾਂ ਦੀ ਸਿੱਖਿਆ ਉੱਤੇ ਫਿਰ ਅਮਲ ਕਰੀਏ। ਤੋ ਅੱਜ ਦਾ ਜੋ ਪਾਵਨ ਹੁਕਮ ਹੈ ਇਸ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ। ਦੇਖੋ ਗੁਰੂ ਪਾਤਸ਼ਾਹ ਸਾਨੂੰ ਜਗਿਆਸੂਆਂ ਨੂੰ ਕਈ ਵਾਰੀ ਭਾਈ ਵੀ ਕਹਿੰਦੇ ਹਨ, ਕਈ ਵਾਰੀ ਸੱਜਣ ਵੀ ਕਹਿੰਦੇ ਹਨ, ਕਈ ਵਾਰੀ ਪਿਆਰੇ ਵੀ ਕਹਿੰਦੇ ਹਨ। ਹੇ ਪਿਆਰੇ, ਇਹ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਦੁਨੀਆਂ ਦੇ ਅੰਦਰ ਬੜੇ ਕਰਮ ਕਾਂਡ ਹੋ ਰਹੇ ਨੇ, ਪਰ ਜੇ ਤੂੰ ਮੇਰੀ ਸਲਾਹ ਮੰਨੇ, ਮੈਂ ਤੈਨੂੰ ਇੱਕੋ ਹੀ ਗੱਲ ਕਹਾਂਗਾ, ਇਹਨਾਂ ਕਰਮ ਕਾਂਡਾਂ ਵਿੱਚੋਂ ਤੈਨੂੰ ਕੁਝ ਪ੍ਰਾਪਤ ਨਹੀਂ ਹੋਣਾ। ਇਹ ਤਾਂ ਹੋ ਸਕਦਾ ਤੇਰੇ ਅੰਦਰ ਹਉਮੈ ਆ ਜਾਏ, ਮੈਂ ਇੰਨਾ ਪਾਠ ਕੀਤਾ, ਮੈਂ ਇੰਨਾ ਜਾਪ ਕੀਤਾ, ਮੈਂ ਇਤਨੇ ਤਪ ਕੀਤੇ, ਮੈਂ ਇਤਨੇ ਜਪ ਕੀਤੇ, ਪਰ ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਹੈ ਤੇ ਸਭ ਤੋਂ ਉੱਤਮ ਸ੍ਰੇਸ਼ਟ ਤਰੀਕਾ ਹੈ, ਪੀ ਤੂੰ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾ। ਹੇ ਅਕਾਲ ਪੁਰਖ ਪਰਮਾਤਮਾ, ਤੇਰੀ ਸਿਰਫ ਸਲਾਹ ਹੀ ਸਭ ਤੋਂ ਉੱਤਮ ਹੈ ਜਿਹੜੀ ਸਾਨੂੰ ਸੰਸਾਰ ਸਾਗਰ ਤੋਂ ਤਾਰ ਸਕਦੀ। ਬਿਨ ਬੋਹਿਤ ਜਿਸ ਤਰ੍ਹਾਂ ਜਹਾਜ਼ ਤੋਂ ਬਿਨਾਂ ਜਿਸ ਬੰਦੇ ਨੂੰ ਤਰਨਾ ਨਹੀਂ ਆਉਂਦਾ, ਉਹ ਸਮੁੰਦਰ ਤੋਂ ਪਾਰ ਨਹੀਂ ਉਤਰ ਸਕਦਾ। ਇਹ ਜਿਹੜਾ ਤੇਰੀ ਸਿਰਫ ਸਲਾਹ ਕਰਨੀ ਹੈ, ਇਹ ਮਾਨੋ ਸਾਡੇ ਕਲਯੁਗੀ ਜੀਵਾਂ ਲਈ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਬੋਹਿਤ ਹੈ, ਜਹਾਜ਼ ਹੈ। ਜਿਹੜੇ ਇਸ ਜਹਾਜ਼ ਦਾ ਆਸਰਾ ਨਹੀਂ ਤੱਕਣਗੇ, ਭੈ ਡੁੱਬੀ ਹੈ, ਉਹ ਇਸ ਸੰਸਾਰ ਸਮੁੰਦਰ ਦੇ ਅੰਦਰ ਜਿਸ ਨੂੰ ਭੌਜਲ ਵੀ ਕਿਹਾ ਜਾਂਦਾ, ਇਹਦੇ ਵਿੱਚ ਡੁੱਬ ਜਾਣਗੇ। ਇਸ ਲਈ ਕੰਧੀ ਪਾਏ ਕਹਾ, ਕਿਸੇ ਹੋਰ ਤਰੀਕੇ ਦੇ ਨਾਲ ਇਸ ਸੰਸਾਰ ਸਮੁੰਦਰ ਦਾ ਪਰਲਾ ਕੰਢਾ ਜਾਂ ਕਿਨਾਰੇ 'ਤੇ ਨਹੀਂ ਲੱਗਿਆ ਜਾ ਸਕਦਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਪਿਆਰੇ ਕਹਿ ਕੇ ਪੁਕਾਰਦੇ ਨੇ, ਹੇ ਪਿਆਰੇ, ਹੇ ਗੁਰਮੁਖ, ਹੇ ਜੀਵ, ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ ਫਿਰ ਕੀ ਕਰ। ਪੀ ਤੂੰ ਹੈ ਸਾਲਾਹਣਾ ਪਿਆਰੇ, ਪੀ ਤੂੰ ਹੈ ਸਾਲਾਹਣਾ ਪਿਆਰੇ,
ਪੀ ਤੂੰ ਹੈ ਸਾਲਾਹਣਾ
ਪਿਆਰੇ,
ਪੀ ਤੂੰ ਹੈ ਸਾਲਾਹਣਾ ਪਿਆਰੇ,
ਪੀ ਤੂੰ ਹੈ ਪੀ ਤੇਰੀ ਸਾਲਾ, ਪੀ ਤੇਰੀ ਸਾਲਾ,
ਪੀ ਤੇਰੀ ਸਾਲਾ।
ਤੁਸੀਂ ਸਾਰੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ, ਉਹਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਫੇਰ ਕੇ ਅੱਗੇ ਰੱਖੀਏ, ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਫਿਰ ਉਹਦਾ ਜਵਾਬ ਪਤਾ ਕੀ ਦਿੱਤਾ, ਦੇਖੋ ਕਿਸ ਤਰ੍ਹਾਂ ਗੁਰਦੇਵ ਸਾਡੀ ਸਮੱਸਿਆ ਨੂੰ, ਸਾਡੇ ਪ੍ਰਸ਼ਨ ਨੂੰ, ਸਾਡੀ ਉਲਝਣ ਨੂੰ ਸਮਝਦੇ ਨੇ ਔਰ ਸਮਝ ਕੇ ਸਾਨੂੰ ਮਾਰਗ ਦਰਸ਼ਨ ਕਰਦੇ ਨੇ। ਕਹਿੰਦੇ ਨੇ ਫੇਰ ਕੇ ਅੱਗੇ ਰੱਖੀਏ, ਉਸ ਅਕਾਲ ਪੁਰਖ ਦੇ ਦਰ 'ਤੇ ਹਾਜ਼ਰੀ ਲਵਾਉਣ ਵਾਸਤੇ ਕੀ ਭੇਟਾ ਕਰੀਏ, ਫੇਰ ਕੇ ਅੱਗੇ ਰੱਖੀਏ, ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਇਹ ਤਾਂ ਸਾਡਾ ਪ੍ਰਸ਼ਨ ਹੈ, ਇਹ ਤਾਂ ਸਾਡੇ ਵੱਲੋਂ ਗੁਰੂ ਪਾਤਸ਼ਾਹ ਜੀ ਪ੍ਰਸ਼ਨ ਕਰ ਰਹੇ ਨੇ ਅਤੇ ਫਿਰ ਉਸਦਾ ਉੱਤਰ ਵੀ ਦਿੰਦੇ ਨੇ। ਅੰਮ੍ਰਿਤ ਵੇਲਾ ਸੱਚ ਨਾਉ, ਅੰਮ੍ਰਿਤ ਵੇਲਾ ਸੱਚ ਨਾਉ,
ਅੰਮ੍ਰਿਤ ਵੇਲਾ ਸੱਚ ਨਾਉ, ਅੰਮ੍ਰਿਤ ਵੇਲਾ ਸੱਚ ਨਾਉ,
ਵਡਿਆਈ ਵਿਚਾਰ, ਵਡਿਆਈ ਵਿਚਾਰ,
ਵਡਿਆਈ ਵਿਚਾਰ, ਵਡਿਆਈ ਵਿਚਾਰ।
ਹੁਣ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਜਦੋਂ ਵੀ ਤੁਸੀਂ ਕਿਸੇ ਸ਼ਬਦ ਦਾ ਪਾਠ ਕਰੋ, ਕਦੇ ਭੁੱਲ ਕੇ ਵੀ ਇੱਕ ਅੱਧ ਪੰਕਤੀ ਅਗਲੀ ਪਿਛਲੀ ਇੱਧਰ ਉੱਧਰ ਦੀ ਲੈ ਕੇ ਨਾ ਉਲਝੋ। ਅੱਜ ਮੈਂ ਦੇਖਦਾ ਹਾਂ ਕਿ ਬਹੁਤ ਸਾਰੇ ਅਸੀਂ ਦੁਨਿਆਵੀ ਲੋਕ ਇੱਕ ਪੰਗਤੀ ਉੱਥੋਂ ਲੈ ਲੈਂਦੇ ਹਾਂ, ਇੱਕ ਕਿਸੇ ਹੋਰ ਸ਼ਬਦ ਦੀ ਲੈ ਲੈਂਦੇ ਹਾਂ, ਇੱਕ ਕਿਸੇ ਹੋਰ ਦੀ ਲੈ ਲੈ, ਫਿਰ ਆਪੇ ਹੀ ਉਲਝ ਕੇ ਬੈਠ ਜਾਂਦੇ। ਇਹਦਾ ਕੀ ਮਤਲਬ ਹੈ ਜੀ, ਇਹਦਾ ਕੀ ਮਤਲਬ ਹੈ ਜੀ? ਮਤਲਬ ਤਾਂ ਸਪਸ਼ਟ ਹੈ ਕਿ ਸਾਰਾ ਸ਼ਬਦ ਪੜ੍ਹੋ ਅਤੇ ਸ਼ਬਦ ਦੀ ਰਹਾਓ ਦੀ ਪੰਗਤੀ ਨੂੰ ਧਿਆਨ ਵਿੱਚ ਲਿਆਓ। ਇਹ ਹੁਣ ਅੱਠ ਪਦਿਆਂ ਦੇ ਸ਼ਬਦ ਵਿੱਚ ਰਹਾਓ ਦੀ ਜੋ ਪੰਗਤੀ ਹੈ, ਉਸ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਮਾਰਗ ਦਰਸ਼ਨ ਕਰਦੇ ਨੇ, ਭਾਈ ਜੇ ਸੰਸਾਰ ਸਾਗਰ ਤੋਂ ਤਰਨਾ, ਹੋਰ ਕੋਈ ਤਰੀਕਾ ਵੀ ਤੁਹਾਡੇ ਲਈ ਸਾਰਥਕ ਨਹੀਂ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਫਿਰ ਸਾਨੂੰ ਸੰਤ ਵੀ ਕਹਿੰਦੇ ਨੇ, ਕੋਈ ਸੰਤ ਵੱਖਰੇ ਭੇਖ ਦਾ ਨਾਮ ਨਹੀਂ, ਗੁਰੂ ਕੇ ਸਿੱਖਾਂ ਨੂੰ ਗੁਰੂ ਪਾਤਸ਼ਾਹ ਸੰਤ ਵੀ ਕਹਿੰਦੇ ਨੇ। ਸੰਤੋ ਸਾਗਰ ਪਾਰ ਉਤਰੀਐ, ਸੰਤੋ ਸਾਗਰ ਪਾਰ ਉਤਰੀਐ,
ਸਾਗਰ ਪਾਰ ਉਤਰੀਐ, ਸੰਤੋ।
ਹੁਣ ਇੱਥੇ ਸੰਤੋ ਬਹੁ ਵਚਨ ਹੈ, ਸਾਨੂੰ ਸੰਬੋਧਨ ਕੀਤਾ, ਹੇ ਸੰਤ ਜਨੋ, ਹੇ ਸਤਸੰਗੀਓ, ਹੇ ਗੁਰਮੁਖੋ, ਜੇ ਤੁਸੀਂ ਸੰਸਾਰ ਸਾਗਰ ਤੋਂ ਪਾਰ ਉਤਰਨਾ ਚਾਹੁੰਦੇ ਹੋ, ਫਿਰ ਤੁਹਾਨੂੰ ਦੱਸ ਦਿੰਦੇ ਹਾਂ ਤਰੀਕਾ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਕੋਈ ਗੁਰਮੁਖਾਂ ਦਾ, ਗੁਰੂ ਦਾ ਬਚਨ ਮੰਨੇਗਾ, ਉਹ ਇਸ ਭੈ ਸਾਗਰ ਤੋਂ ਪਾਰ ਉਤਰ ਜਾਏ। ਤੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰਦੇਵ ਫਰਮਾਉਂਦੇ ਨੇ, ਪੀ ਤੂੰ ਹੈ ਸਾਲਾਹਣਾ ਪਿਆਰੇ, ਪੀ ਤੂੰ ਹੈ ਸਾਲਾਹਣਾ ਪਿਆਰੇ,
ਤੂੰ ਹੈ ਸਾਲਾਹਣਾ ਪਿਆਰੇ, ਪੀ ਤੂੰ ਹੈ ਸਾਲਾਹਣਾ ਪਿਆਰੇ,
ਪੀ ਤੇਰੀ ਸਾਲਾਹ, ਪੀ ਤੇਰੀ ਸਾਲਾਹ, ਇਹ ਜਿਹੜੀ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਕੀਰਤੀ ਕਰਨੀ ਹੈ, ਇਹ ਸਾਡੇ ਕਲਯੁਗੀ ਜੀਵਾਂ ਲਈ ਸੰਸਾਰ ਸਾਗਰ ਤੋਂ ਤਰਨ ਲਈ ਬੋਹਿਤ ਹੈ, ਜਹਾਜ਼ ਹੈ। ਰੋਜ਼ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ। ਇੱਕ ਜਗ੍ਹਾ ਨਹੀਂ, ਗੁਰਬਾਣੀ ਵਿੱਚ ਬਹੁਤ ਜਗ੍ਹਾ ਪਾਤਸ਼ਾਹ ਨੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਪ੍ਰੇਰਨਾ ਕੀਤੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ, ਜੇ ਤੁਸੀਂ ਸਾਰੀਆਂ ਇੱਛਾ ਪੂਰੀਆਂ ਕਰਨੀਆਂ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਸਾਡਾ ਹਾਲਤ ਪਲਤ ਸਵਰ ਸਵਰ ਜਾਏ, ਜੇ ਸਾਡੇ ਘਰ ਵਿੱਚ ਕੋਈ ਦੁੱਖ ਕਲੇਸ਼ ਨਾ ਰਹੇ, ਤਾਂ ਫਿਰ ਮੇਰੀ ਸਲਾਹ ਮੰਨੋ, ਕਿਸੇ ਕਰਮ ਕਾਂਡ ਵਿੱਚ ਨਾ ਫਸਿਓ। ਕੀ ਕਰਿਓ? ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ,
ਜਪ ਮਨ ਸਤਨਾਮ ਸਦਾ ਸਤਨਾਮ।
ਮੈਂ ਤੇ ਤੁਸੀਂ ਗੁਰੂ ਪਾਤਸ਼ਾਹ ਜੀ ਨੂੰ ਪੁੱਛ ਸਕਦੇ ਹਾਂ, ਮਹਾਰਾਜ ਫਿਰ ਕੀ ਹੋਵੇਗਾ? ਜਿਵੇਂ ਕੋਈ ਮਰੀਜ਼ ਡਾਕਟਰ ਕੋਲੋਂ ਦਵਾਈ ਲੈਂਦਾ ਅਤੇ ਹੌਲੀ ਜਿਹੀ ਪੁੱਛ ਲੈਂਦਾ, ਡਾਕਟਰ ਸਾਹਿਬ ਇਹ ਕੈਪਸੂਲ, ਇਹ ਗੋਲੀਆਂ, ਇਹ ਦਵਾਈ ਮੇਰਾ ਕੀ ਫਾਇਦਾ ਕਰਨਗੀਆਂ? ਫਿਰ ਡਾਕਟਰ ਤਫਸੀਲ ਨਾਲ ਸਮਝਾਉਂਦਾ ਵੀ ਇਹ ਤੈਨੂੰ ਆਹ ਫਾਇਦਾ ਕਰਨਗੀਆਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜੇ ਤੁਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋਗੇ, ਉਹਦਾ ਨਾਮ ਜਪੋਗੇ, ਹਲਤ ਪਲਤ ਮੁਖ ਉਜਲ ਹੋਈ ਹੈ, ਹਲਤ ਪਲਤ ਮੁਖ ਉਜਲ ਹੋਈ ਹੈ, ਹਲਤ ਕਹਿੰਦੇ ਨੇ ਇਸ ਲੋਕ ਨੂੰ, ਪਲਤ ਕਹਿੰਦੇ ਨੇ ਪਰਲੋਕ ਨੂੰ। ਹਲਤ ਵਿੱਚ ਵੀ ਤੇ ਪਲਤ ਵਿੱਚ ਵੀ ਤੁਹਾਡਾ ਮੂੰਹ ਉਜਲਾ ਹੋ ਜਾਏਗਾ, ਪਰ ਇਹ ਕੰਮ ਕਰਨਾ ਰੋਜ਼ ਪਵੇਗਾ। ਅਸੀਂ ਬੜੇ ਮਤਲਬੀ ਸਵਾਰਥੀ, ਜਦੋਂ ਕੰਮ ਪੈਂਦਾ ਉਦੋਂ ਤੇ ਸਾਡੇ ਕੋਲੋਂ ਜੋ ਮਰਜ਼ੀ ਕਰਾ ਲਓ, ਉਦੋਂ ਤੇ ਜੋ ਸਾਡੇ ਜਿੰਮੇ ਲਾਓ ਅਸੀਂ ਕਰਨ ਲਈ ਤਿਆਰ ਹੋ ਜਾਂਦੇ ਹਾਂ। ਪਰ ਭਗਤ ਕਬੀਰ ਜੀ ਵਰਗੀ ਪਵਿੱਤਰ ਆਤਮਾ ਕਹਿੰਦੀ, ਪਿਆਰਿਓ ਕਬੀਰ ਕਾਮ ਪਰੇ ਹਰ ਸਿਮਰੀਐ, ऐसा सिमरो नित अमरा पुरबासा करो हर गया बहोरै वित। आख्या जिन्हों कम पैण ते याद कर दो, जिन्हों पीड़ा ते मुश्किल वेले याद कर दो, उन्हों नित याद करया करो। ते जे नित याद करोगे अमरा पुरबासा करो तुहाडा वासा अमरापुरी विच हो जाएगा, फिर तुहानू रोज डावा डोलता भटकना नहीं रहेगी। और हर गया बहोरै वित, ये गल का आम तौर पर विचारन विच नहीं आती। हरी तुहाडा गुआचा होया धन भी तुहानू वापस कर देगा। तुसी आखोगे हैं साडा धन ते कोई गुआचा ही नहीं, जरा विचार करोगे तो समझ आवेगी गुआचा है। जदों बच्चा छोटा हुंदा है तुसी सारे कहंदे हो जी ये रब दा रूप है, कि ये सच है? तुसी सारे कहंदे हो कि ये बच्चा रब दा रूप है, क्यों? उहदे विच रब वर्गे गुण हन, वह निरभउ है, वह निरछल है, वह निरवैर है, वह निष्कपट है। ये कोई थोड़ी जी दौलत है, बड़ी वड्डी दौलत है, पर अज असी सब कुछ गुआ बैठे हैं। ना असी निरभउ रहे, ना निरवैर रहे, ना निरछल रहे, ना निष्कपट रहे। गुरदेव कहंदे ने जे तुसी रोज सिमरन करोगे हर गया बहोरै वित, वो तुहाडा गुआचा होया दैवी गुणा दा धन वापस कर देगा। इसलिए गुरु घर दे अंदर होर कर्म कांडा दा होर किसे तरह दे पखंड करन दी कोई आग्या नहीं। की करना है? उहदी सिफ सलाह करनी, पर निता प्रति करनी है। जेड़े गुरमुख प्यारे गुरु दी इस गल नूं मन के निता प्रति अपना नितनेम करदे ने, निता प्रति सिमरन करदे ने, पातशाह गरंटी देंदे ने हलत पलत मुख उजल होई है, हलत पलत मुख उजल होई है। नित ध्याइए हर पुरख निरंजना, नित ध्याइए हर पुरख निरंजना,
नित गाइए हर पुरख निरंजना,
नित ध्याइए
पुरख निरंजना।
आओ हुण शब्द दी विचार नूं लड़ीवार शुरू करिए। धन गुरु नानक देव पातशाह जी ने फरमाया,
सतनाम श्री वाहे गुरु साहिब जी, सोरठ महला पहला, जिने सतगुर सेविया प्यारे तिनके साथ तरे।
जिनी, इस नूं जिनी नहीं कहना, जिनी दे नन्ने थले एक छोटी जी लकीर पई हुई है, उन्हूं विद्वाना दी बोली विच हलंत कहिंदे ने। उहदा अर्थ है नन्ने नूं थोड़ा जिहा भारा करके बोलना। जिनी सतगुर सेविया प्यारे, हुण सतगुरु दी सेवा की है? सतगुरु दे बचन मन्नणे। मैं गुरु ग्रंथ साहिब जी नूं पुछिआ, महाराज तुहाडी सेवा किवें हुंदी है? पातशाह कहने तुद नू निवन मनन तेरा नाउ, तेरे हुक्म नू मनना ही तेरा सत्कार है। जे माता पिता दा सत्कार ना करो, उना दा बचन ना मनो, ते ऊं बापू जी करी जाओ, की बनेगा? नहीं भाई, गुरु दी सेवा करनी गुरु के बचन मनने ने। धन गुरु अमरदास जी दा जीवन सानू की प्रेरणा करदा? देखो गंगा दी यात्रा करन ते उह पहला भी जांदे सन, इक्की वारी गए, होर भी धर्म कर्म करदे होणगे, पुनदान करदे होणगे, अपनी किरतकार विचों समां कढ के गंगा दी यात्रा करन जांदे तां इक्की वारी गए। पर गल बनी नहीं, बनी कदों? जदों गुरु दी सेवा विच आ गए। धन गुरु नानक देव जी ने यह मार्गदर्शन किया, आख्या प्यारो जिन्नी सतगुर सेव्या प्यारे, जिन्नी सतगुर सेव्या प्यारे, ਜਿਨ੍ਹਾਂ ਵਡਭਾਗੀਆਂ ਨੇ ਸਤਿਗੁਰੂ ਨੂੰ ਸੇਵਿਆ, ਹੇ ਪਿਆਰੇ, ਹੇ ਸੱਜਣ, ਹੇ ਗੁਰਮੁਖ, ਇਹ ਗੱਲ ਧਿਆਨ ਨਾਲ ਸੁਣ ਲੈ। ਉਹ ਆਪ ਤੇ ਧਰਦਾ ਹੀ ਹੈ, ਤਿੰਨਕੇ ਸਾਥ ਤਰੇ, ਤਿੰਨਕੇ ਸਾਥ ਤਰੇ, ਦੇਖੋ ਰੋਜ਼ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ। ਪਹਿਲੀਆਂ ਚਾਰ ਪੌੜੀਆਂ ਵਿੱਚ ਪਾਤਸ਼ਾਹ ਨੇ ਸੁਣਿਆ ਦੀ ਮਹਿਮਾ ਦੱਸੀ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋਭ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ। ਇਹ ਚਾਰ ਪੌੜੀਆਂ ਨੇ, ਪਰ ਨਿਰਾ ਸੁਣੀ ਨਹੀਂ ਜਾਣਾ, ਅੱਗੇ ਵੀ ਤੁਰਨਾ ਹੈ। ਅੱਗੇ ਕੀ ਹੈ? ਮੰਨੇ ਕੀ ਗੱਤ ਕਹੀ ਨਾ ਜਾਏ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨੇਗਾ ਉਹਦੀ ਅਵਸਥਾ ਕੋਈ ਬਿਆਨ ਨਹੀਂ ਕਰ ਸਕਦਾ। ਫਿਰ ਚਾਰ ਪੌੜੀਆਂ ਵਿੱਚੋਂ ਤਿੰਨ ਪੌੜੀਆਂ ਨੇ ਜਿਹਦੇ ਉੱਤੇ ਲਿਖਿਆ ਮੰਨੈ। ਪਹਿਲੀ ਤਾਂ ਹੈ ਮੰਨੇ, ਅਸੀਂ ਚਾਰਾਂ ਨੂੰ ਇੱਕੋ ਜਿਹਾ ਪੜ ਜਾਂਦੇ। ਨਹੀਂ ਨਹੀਂ, ਪਾਤਸ਼ਾਹ ਨੇ ਫਰਮਾਇਆ ਜਿਹੜਾ ਮੰਨੇਗਾ ਉਹਨੂੰ ਕੀ ਮਿਲੇਗਾ? ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋ। ਫਿਰ ਜਿਹੜਾ ਆਪ ਮੰਨ ਲੈਂਦਾ ਉਹ ਦੂਜਿਆਂ ਨੂੰ ਵੀ ਪ੍ਰੇਰਦਾ, ਉਹ ਆਪਣੇ ਪਰਿਵਾਰ ਨੂੰ ਵੀ ਪ੍ਰੇਰਦਾ, ਉਹ ਆਪਣੇ ਬੱਚੇ ਬੱਚੀਆਂ ਨੂੰ ਵੀ ਕਹਿੰਦਾ ਭਾਈ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਸਭ ਤੋਂ ਪਹਿਲਾ ਸਾਥੀ ਤਾਂ ਸਾਡਾ ਆਪਣਾ ਪਰਿਵਾਰ ਹੈ ਨਾ, ਜਿਹਦੇ ਵਿੱਚ ਅਸੀਂ ਵਧੇਰੇ ਟਾਈਮ ਗੁਜ਼ਾਰਦੇ ਹਾਂ। ਫਿਰ ਇਹ ਸੰਸਾਰ ਹੈ, ਤਾਂ ਗੁਰਦੇਵ ਗਰੰਟੀ ਦਿੰਦੇ ਨੇ ਜਿਨ੍ਹਾਂ ਵਡਭਾਗੀਆਂ ਨੇ ਸਤਿਗੁਰੂ ਦੀ ਸੇਵਾ ਕੀਤੀ, ਬਚਨ ਮੰਨੇ, ਉਹ ਆਪ ਤੇ ਤਰੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਗਏ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਅੱਗੇ ਆਖਿਆ ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਠਾਕ ਦਾ ਮਤਲਬ ਹੁੰਦਾ ਰੁਕਾਵਟ। ਜਿਹੜੇ ਗੁਰੂ ਦੇ ਬਚਨ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਰਸਤੇ ਵਿੱਚ ਕੋਈ ਠਾਕ, ਠਾਕ ਦਾ ਮਤਲਬ ਰੁਕਾਵਟ, ਇਹ ਵਿਸ਼ੇ ਵਿਕਾਰ, ਇਹ ਭੈੜੇ ਵਿਚਾਰ, ਇਹ ਸੰਸਾਰ ਦੀਆਂ ਮੁਸ਼ਕਲਾਂ ਉਹਨਾਂ ਨੂੰ ਰੋਕ ਨਹੀਂ ਸਕਦੀਆਂ। ਉਹਨਾਂ ਦੀ ਰਸਨਾ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨਾਲ ਜੁੜੀ ਰਹਿੰਦੀ ਹੈ। ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣਾ ਅਨੁਭਵ ਦੱਸ ਸਕਦਾ। ਪਿਆਰਿਓ, ਜਿਹੜਾ ਬੰਦਾ ਰੋਜ਼ ਨਿਤਨੇਮ ਕਰਦਾ ਉਹਦੀ ਰਸਨਾ ਤੋਂ ਆਪੇ ਹੀ ਵਾਹਿਗੁਰੂ ਦਾ ਸਿਮਰਨ ਸ਼ੁਰੂ ਹੋ ਜਾਂਦਾ, ਉਹਨੂੰ ਫਿਰ ਯਤਨ ਕਰਨ ਦੀ ਲੋੜ ਨਹੀਂ। ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਮੰਨੈ ਤਰੈ ਤਾਰੇ ਗੁਰ ਸਿੱਖ। ਪੰਗਤੀ ਇੱਕ ਹੈ, ਵਿਸ਼ਰਾਮ ਚਾਰ ਨੇ। ਜਿਹੜਾ ਮੰਨਣ ਕਰੇਗਾ ਉਹ ਆਪ ਤਰੇਗਾ, ਜਿਹੜਾ ਆਪ ਤਰੇਗਾ ਉਹ ਫਿਰ ਦੂਜਿਆਂ ਨੂੰ ਤਾਰੇਗਾ, ਉਹ ਦੂਜਿਆਂ ਨੂੰ ਵੀ ਚੰਗੇ ਪਾਸੇ ਲਾਏਗਾ। ਤਾਂ ਗੁਰਦੇਵ ਨੇ ਫਰਮਾਇਆ ਜਿੰਨੀ ਸਤਿਗੁਰ ਸੇਵਿਆ ਪਿਆਰੇ, ਜਿੰਨੀ ਸਤਿਗੁਰ ਸੇਵਿਆ ਪਿਆਰੇ, ਇਸ ਪੜ੍ਹਨ ਅਤੇ ਪੜ੍ਹਾਉਣ ਦਾ ਫਾਇਦਾ ਕੀ ਹੈ? ਤੁਹਾਨੂੰ ਯਾਦ ਹੋ ਜਾਏਗਾ, ਤੁਸੀਂ ਆਪਣੇ ਘਰ ਜਾ ਕੇ ਵੀ ਦੱਸੋਗੇ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਤੋਂ ਆਹ ਸਿੱਖਿਆ ਮਿਲੀ ਹੈ। ਬਈ ਜਿਹੜੇ ਸਤਿਗੁਰੂ ਦੀ ਸੇਵਾ ਕਰਨਗੇ ਫਿਰ ਤਿੰਨ ਕੇ ਸਾਥ ਤਰੇ, ਤਿੰਨਾ ਠਾਕ ਨਾ ਪਾਈਐ ਪਿਆਰੇ, ਉਹਨਾਂ ਦੇ ਜੀਵਨ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੋਵੇਗੀ। ਅੰਮ੍ਰਿਤ ਰਸਨ ਹਰੇ, ਪਰ ਜਿਹੜੇ ਗੁਰੂ ਕਾ ਬਚਨ ਨਹੀਂ ਮੰਨਣਗੇ, ਨਹੀਂ ਜੀ ਅਸੀਂ ਤਾਂ ਆਪਣੀ ਮਰਜ਼ੀ ਕਰਾਂਗੇ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੋ ਅੱਖਰਾਂ ਉੱਤੇ ਆਧਾਰਿਤ ਹੈ, ਇੱਕ ਹੈ ਗੁਰਮੁਖ, ਇੱਕ ਹੈ ਮਨਮੁਖ। ਗੁਰਮੁਖ ਉਹ ਹੁੰਦੇ ਨੇ ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੈ, ਜਿਹੜੇ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਨੂੰ ਪ੍ਰਥਮ ਥਾਂ ਦਿੰਦੇ ਨੇ, ਅਤੇ ਮਨਮੁੱਖ ਉਹ ਨੇ ਜਿਹੜੇ ਕਹਿੰਦੇ ਨਹੀਂ ਅਸੀਂ ਤਾਂ ਆਪਣੇ ਮਨ ਦੀ ਮਰਜ਼ੀ ਕਰਾਂਗੇ। ਜਿਹੜੇ ਮਨ ਦੀ ਮਰਜ਼ੀ ਕਰਨਗੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਹਾਲਤ ਕੀ ਹੋਵੇਗੀ? ਬੂਢੇ ਭਾਰੇ ਭੈ ਬਿਨਾਂ ਪਿਆਰੇ ਤਾਰੇ ਨਦਰ ਕਰੇ। ਬੂਢੇ ਦਾ ਮਤਲਬ ਡੁੱਬ ਜਾਣਗੇ, ਉਹ ਹੀ ਸੰਸਾਰ ਸਮੁੰਦਰ ਵਿੱਚ ਡੁੱਬ ਜਾਣਗੇ, ਨਾ ਉਹ ਗੁਰੂ ਦੀ ਗੱਲ ਸੁਣਨਗੇ ਨਾ ਗੁਰੂ ਦੀ ਗੱਲ ਮੰਨਣਗੇ। ਇਸੇ ਲਈ ਬਾਣੀ 'ਚ ਲਿਖਿਆ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ। ਹੁਣ ਅਸੀਂ ਉੱਪਰੋਂ ਉੱਪਰੋਂ ਅਰਥਾਂ ਨੂੰ ਲੈ ਲੈਂਦੇ ਹਾਂ ਜੀ ਉਹ ਜਾਗਦੇ ਰਹਿੰਦੇ ਨੇ। ਅਰੇ ਭਾਈ, ਜਾਗਦੇ ਦਾ ਮਤਲਬ ਹੈ ਹੋਸ਼ ਵਿੱਚ ਰਹਿੰਦੇ ਨੇ, ਉਹ ਗੁਰੂ ਦੀ ਗੱਲ ਨੂੰ ਚੇਤੇ ਰੱਖਦੇ ਨੇ, ਉਹ ਕਦੇ ਗਾਫਲ ਨਹੀਂ ਹੁੰਦੇ। ਅਤੇ ਜਿਹੜੇ ਉਹਦੇ ਬਰਾਬਰ ਮਨਮੁੱਖ ਨੇ ਉਹ ਕੀ ਕਰਦੇ? ਮਨਮੁੱਖ ਸੋਏ ਰਹੇ ਸੇ ਲੂਟੇ, ਮਨਮੁੱਖ ਸੋਏ ਰਹੇ ਸੇ ਲੂਟੇ। ਮਨਮੁੱਖ ਸੋਏ ਤੋਂ ਸ਼ਬਦ ਦੇ ਅੱਖਰ ਅਰਥ ਕੋਈ ਬਹੁਤੇ ਔਖੇ ਨਹੀਂ, ਸਿਰਫ ਸਾਨੂੰ ਇੱਕ ਸੁਰਤੀ ਜੋੜ ਕੇ ਗੁਰੂ ਦੀ ਗੱਲ ਸੁਣਨ ਦੀ ਆਦਤ ਬਣਨੀ ਚਾਹੀਦੀ। ਅਸੀਂ ਚਤੁਰਾਈਆਂ ਚਲਾਕੀਆਂ ਚੰਚਲਤਾਈਆਂ ਵਿੱਚ ਫਸ ਜਾਂਦੇ ਹਾਂ। ਕਿਸ ਤਰ੍ਹਾਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ? ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ, ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਭੈ ਬਿਨਾਂ ਪਿਆਰੇ, ਜਿਹੜੇ ਆਉਂਦੇ ਨਾ ਅਸੀਂ ਨਹੀਂ ਗੁਰੂ ਦੀ ਗੱਲ ਮੰਨਦੇ, ਅਸੀਂ ਤਾਂ ਆਪਣੀ ਮਰਜ਼ੀ ਕਰਾਂਗੇ, ਉਹ ਡੁੱਬ ਜਾਂਦੇ ਨੇ। ਤਾਰੇ ਨਦਰ ਕਰੇ, ਪਰ ਜੇ ਉਹ ਫਿਰ ਵੀ ਆਉਂਦੇ ਨੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾ, ਉਹਨੂੰ ਭੁੱਲਿਆ ਨਾ ਸਮਝੋ, ਜੇ ਫਿਰ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਣ, ਤਾਰੇ ਨਦਰ ਕਰੇ। ਇਸ ਲਈ ਭਾਈ ਹੋਰ ਕੋਈ ਤਰੀਕਾ ਨਹੀਂ ਜੇ ਕਾਰਗਰ, ਗੁਰੂ ਕੋਲ ਆਉਣ ਦਾ ਤਾਂ ਇਹੀ ਮਕਸਦ ਹੈ ਕਿ ਸਾਨੂੰ ਰਸਤਾ ਪਤਾ ਲੱਗ ਜਾਏ। ਗੁਰੂ ਸ਼ਬਦ ਦੇ ਅਖਰੀ ਅਰਥ ਹੀ ਇਹੋ ਨੇ ਜਿਹੜਾ ਅਗਿਆਨਤਾ ਦੇ ਅੰਧੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਜਿਹੜਾ ਸਾਨੂੰ ਟੁੱਟਿਆਂ ਨੂੰ ਜੋੜ ਦੇਵੇ, ਭੁੱਲਿਆਂ ਨੂੰ ਸਿੱਧੇ ਰਸਤੇ ਪਾ ਦੇਵੇ। ਲਓ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਵੀ ਤੂੰ ਹੈ ਸਾਲਾਹਣਾ ਪਿਆਰੇ, ਵੀ ਤੂੰ ਹੈ ਸਾਲਾਹਣਾ ਪਿਆਰੇ। ਬਸ ਸਲਾਹਣ ਦਾ ਤਰੀਕਾ ਕੀ ਹੈ? ਜੇ ਪ੍ਰਸਾਦ ਬਸੈ ਸੁਖਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪੈਰ ਸਿਮਰੋ ਤਿਸ ਰਸਣਾ। ਕੋਠੀ ਦਾ ਦੂਆ ਬੂਆ ਖੋਲੋ, ਵਾਹਿਗੁਰੂ ਤੇਰਾ ਸ਼ੁਕਰ ਹੈ, ਪ੍ਰਸ਼ਾਦਾ ਆ ਗਿਆ, ਛਕੋ। ਛਕਣ ਲਈ ਆਇਆ ਪਰ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ, ਛਕ ਲਓ ਫਿਰ ਆਖੋ ਵਾਹਿਗੁਰੂ ਤੇਰਾ ਲਓ। ਆਜ ਸੌਖਾ ਤਰੀਕਾ, ਅੱਗੇ ਚਲੋ।
ਪੀ ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ
ਵਿਣ
ਵਿਣ ਬੋਹਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ।
ਗੁਰਬਾਣੀ ਦੀ ਇੰਨੀ ਸਰਲ ਸਿੱਖਿਆ ਹੈ, ਹੋਰ ਕਿਤੇ ਜਾਣ ਦੀ ਲੁੱਭਣ ਦੀ ਲੋੜ ਨਹੀਂ। ਪਹਿਲੀ ਪੰਗਤੀ ਵਿੱਚ ਰਸਤਾ ਦੱਸਿਆ, ਨਾਲ ਹੀ ਉਹਦਾ ਦੱਸਤਾ ਜੇ ਨਹੀਂ ਕਰੋਗੇ ਤਾਂ ਉਹਦਾ ਇਹ ਨੁਕਸਾਨ ਹੈ। ਵਿਣ ਬੋਹਿਤ, ਗੁਰੂ ਦੇ ਹੁਕਮ ਨੂੰ ਨਾ ਮੰਨਣਾ, ਗੁਰੂ ਦੇ ਦੱਸੇ 'ਤੇ ਰਾਹ ਨਾ ਚੱਲਣਾ, ਇਹ ਸਮਝ ਲਓ ਡੁੱਬਣ ਦੀ ਨਿਸ਼ਾਨੀ ਹੈ। ਵਿਣ ਬੋਹਿਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ। ਉਹਨਾਂ ਨੂੰ ਫਿਰ ਕਿਨਾਰਾ ਨਹੀਂ ਮਿਲੇਗਾ, ਉਹ ਤਾਂ ਕੋਹਲੂ ਦੇ ਬੈਲ ਵਾਂਗੂ ਸਵੇਰੇ ਉੱਠਣਗੇ। ਜਿਵੇਂ ਕੋਹਲੂ ਦਾ ਬੈਲ ਵੀ ਪੱਠੇ ਖਾ ਲੈਂਦਾ ਅਤੇ ਤੇਲੀ ਉਸ ਨੂੰ ਕੋਹਲੂ ਅੱਗੇ ਜੋ ਦਿੰਦਾ, ਫਿਰ ਉਹਦੀਆਂ ਅੱਖਾਂ 'ਤੇ ਖੋਪੇ ਚੜ੍ਹਾ ਦਿੰਦਾ, ਫਿਰ ਸਾਰਾ ਦਿਨ ਉਹ ਕੋਹਲੂ ਦੇ ਅੱਗੇ ਚੁੱਪਿਆ ਰਹਿੰਦਾ, ਸਮਝਦਾ ਮੈਂ ਬੜਾ ਸਫ਼ਰ ਕੀਤਾ, ਮੈਂ ਬੜਾ ਪੈਂਡਾ ਕੀਤਾ। ਪਰ ਜਦੋਂ ਅੱਖਾਂ ਤੋਂ ਖੋਪੇ ਲੈਂਦੇ ਨੇ, ਕੀ ਵੇਖਦਾ ਉੱਥੇ ਦਾ ਉੱਥੇ ਹੈ। ਸਾਡੀ ਵੀ ਉਹ ਹਾਲਤ ਹੈ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਜਾਣਿਆ ਨਹੀਂ ਕਿ ਅਸੀਂ ਸੰਸਾਰ ਵਿੱਚ ਕਿਉਂ ਆਏ ਹਾਂ, आमन आए जगत में बिन बूझे पस टोर। वो पशुआं ते टोरां वरगे अपना जीवन जी रहे ने।
रहाओ सलाही सलाहना प्यारे, दूजा अवर ना कोए।
क्योंकि असी बड़ी जल्दी पटक जाने, मारे गने सलाही सलाहना प्यारे। हे प्यारे, जे सिर्फ सलाह करनी है तो एक दी करनी। रोज तुसी पढ़ दे वंदना, हर वंदना गुण गावो गोपाल राय। जे सिर्फ सलाह करनी तो उसी एक दी करो। सलाही सलाहना प्यारे, दूजा अवर न कोए। पटकने कदों हाँ, जदों साडे सामने दो रस्ते होंदे ने। कई बारी देखिया गड्डी च बैठे होईदा, एक रस्ता इधर जाता एक इधर जाता, सानू पता नहीं लगता भी केड़ा रस्ता जिथे असी पहुंचना। पटक जाने, इसलिए गुरु बाबे ने कहा दूजा अवर न कोए। एक अकाल पुरख तो बिना होर दूजा कोई है ही नहीं। इसलिए गुरु की सिख्या का निचोड़ याद रखो। एको है भाई एको है, एको है भाई एको है। साहेब मेरा एको है, साहेब मेरा एको है। अगली पंक्ति पढ़ो जी।
मेरे प्रभ सलाहन से भले प्यारे, शब्द रते रंग होए।
अख्या मेरे प्रभ सलाहन से भले प्यारे, जेड़े उस मेरे प्रभु की सिर्फ सलाह करते हैं से भले। भले किना नु किया जाता है? नेक हन, सही मार्ग ते तुर पे हन, और शब्द रते रंग होए। ज्यों ज्यों अपने आप नु गुरु दे शब्द विच जोड़दे ने, ज्यों ज्यों गुरु के शब्द की सिख्या नु मनदे ने, त्यों त्यों उन्हां नू रंग चढ़ जांदा। लोग पुछदे ने जी किवें रंग चढ़े, साडा मन किवें रंगिया जाए। पुछो गुरु ग्रंथ साहिब सच्चे पातशाह जी नू, कहिंदे ठाकुर गाईए आत्म रंग, ठाकुर गाईए आत्म रंग। आत्म का मतलब है अपने आप नू रंग के गाओ, बाणी पढ़ो, कीर्तन करो, कथा करो, पर अपने आप नू रंग के करो। ठाकुर गाई है आत्म रंग। जदों तीकर असी अपने आप नू रंग के नहीं गाते, उदों तीकर मन भिजदा नहीं। इसलिए धन गुरु नानक पातशाह कहिंदे प्यारिओ, सलाही सलाहना प्यारे, दूजा अवर न कोए। मेरे प्रभ सलाहन से भले प्यारे, शब्द रते रंग होए। जिहड़े शब्द विच रंगे जाणगे उहनां ते रंग चढ़ जाएगा। जिहड़े उत्तों तो पाठ करी जाणगे, पता ही नहीं असीं की पढ़ रहे हां। इहदा मतलब इह नहीं कि पढ़ना छड्ड देणा, जे पढ़ांगे अज होर कल होर रंग चढ़ेगा।
तिसकी संगत जे मिलै प्यारे, रस लै तत विलोए।
आखिर जिहड़े फिर आप रंगे गए हन, जिहड़े आप भिज के कीर्तन कथा विचार करदे ने, तिसकी संगत जे मिलै प्यारे। क्योंकि मनुख दे जीवन विच संगत दा बड़ा असर है। ऊतम संगत ऊतम होवे, गुण को धावै अवगुण धोवै। छोटे हुंदिया तो बजुर्गों तो सुनिया भाई जैसी संगत वैसी रंगत। सोसाइटी मोल्ड ए मैन। गुरुदेव कहिंदे ने तिसकी संगत जे मिलै प्यारे, रस लै तत विलोए। फिर रस भी प्राप्त होवेगा ते तत कहिंदे ने उस निचोड़ नू, उस असलीयत नू, जिवें दुध ते बहुत भारी मकदार विच हुंदा ਪਰ ਮੱਖਣ ਥੋੜਾ ਜਿਹਾ ਨਿਕਲਦਾ, ਉਹਨੂੰ ਤੱਤ ਕਹਿੰਦੇ ਨੇ। ਇਸ ਤਰ੍ਹਾਂ ਫਿਰ ਉਹ ਅਸਲ ਤੱਤ ਪ੍ਰਭੂ ਨਾਲ ਜੁੜ ਜਾਣਗੇ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸਾਣ।
ਹੁਣ ਗੁਰਬਾਣੀ ਵਿੱਚ ਪਤ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਪਤ ਆਉਂਦਾ ਪੱਪਾ ਤੱਤੇ ਨੂੰ ਸਿਹਾਰੀ, ਇੱਕ ਪੱਪਾ ਤੱਤੇ ਨੂੰ ਔਂਕੜ ਪਤ, ਇੱਕ ਪੱਪਾ ਤੱਤਾ ਮੁਕਤਾ ਵੀ ਪਤ ਆਉਂਦਾ। ਪੜ੍ਹਦੇ ਅਸੀਂ ਤਿੰਨਾਂ ਨੂੰ ਪਤ ਹਾਂ। ਇੱਕ ਪਦ ਦਾ ਮਤਲਬ ਹੈ ਪਤੀ, ਦੂਜਾ ਅਰਥ ਹੈ ਇੱਜ਼ਤ। ਦੋ, ਪੱਪਾ ਤੱਤੇ ਨੂੰ ਔਂਕੜ ਪਤ, ਪਾਤਰ, ਠੂਠਾ, ਚਿੱਪੀ, ਮੁੰਡਾ ਸੰਤੋਖ, ਸ਼ਰਮ ਪਤ, ਝੋਲੀ। ਅਤੇ ਇੱਕ ਪਤ ਤੱਤਾ ਮੁਕਤਾ ਆਉਂਦਾ, ਉਹ ਦਰਖਤ ਦੇ ਪੱਤਰਾਂ ਲਈ ਆਉਂਦਾ। ਇੱਥੇ ਮਹਾਰਾਜ ਕਹਿੰਦੇ ਨੇ ਪਤ ਪਰਵਾਣਾ, ਜਿਨ੍ਹਾਂ ਦੇ ਕੋਲ ਪਰਮਾਤਮਾ ਪਤੀ ਦੇ ਨਾਮ ਦਾ ਪਰਵਾਣਾ ਰਾਹਦਾਰੀ ਹੋਵੇਗੀ ਨਾ, ਉਹਨਾਂ ਨੂੰ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਹੋਵੇਗੀ। ਪਤ ਪਰਵਾਣਾ ਸਾਚ ਕਾ, ਜਿਨ੍ਹਾਂ ਕੋਲ ਸੱਚੇ ਨਾਮ ਦਾ ਪਰਵਾਣਾ ਹੋਵੇਗਾ ਪਿਆਰੇ। ਨਾਮ ਸੱਚਾ ਨਿਸ਼ਾਨ, ਇਹ ਪਰਮਾਤਮਾ ਦੇ ਸੱਚੇ ਨਾਮ ਦੀ ਜਿਹੜੀ ਮੋਹਰ ਲੱਗੀ ਹੋਵੇਗੀ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੇ ਹੁਕਮ ਪਛਾਣ।
ਆਇਆ, ਮੈਂ ਵੀ ਆਇਆ, ਤੁਸੀਂ ਵੀ ਆਏ, ਜਿਹੜੇ ਜਿਹੜੇ ਜੀਵ ਆਏ ਨੇ ਆਏ ਤੇ ਹਾਂ। ਲਿਖ ਲੈ ਜਾਵਣਾ, ਜਿਨ੍ਹਾਂ ਨੇ ਆਪਣੇ ਹਿਰਦੇ ਤੇ ਪਰਮਾਤਮਾ ਦੇ ਨਾਮ ਨੂੰ ਲਿਖ ਲਿਆ, ਉਹ ਫਿਰ ਜਦੋਂ ਮਾਲਕ ਦੀ ਦਰਗਾਹ ਵਿੱਚ ਜਾਣਗੇ। ਹੁਕਮੀ ਹੁਕਮ ਪਛਾਣ, ਉਹ ਫਿਰ ਉਸ ਹੁਕਮੀ ਹੁਕਮ ਦੇ ਮਾਲਕ ਦੇ ਹੁਕਮ ਨੂੰ ਪਛਾਣ ਲੈਣਗੇ। ਉਹ ਕਦੇ ਮਨ ਮਰਜ਼ੀ ਨਹੀਂ ਕਰਨਗੇ।
ਗੁਰ ਬਿਨਾ ਹੁਕਮ ਨਾ ਬੁਝੀਐ ਪਿਆਰੇ, ਸਾਚੇ ਸਾਚਾ ਤਾਣ।
ਨਾਲ ਨਾਲ ਸਤਿਗੁਰੂ ਸਾਵਧਾਨ ਕਰਦੇ ਨੇ। ਕਈ ਲੋਕ ਕਹਿੰਦੇ ਨੇ ਜੀ ਅਸੀਂ ਆਪੇ ਹੀ ਜਾਣ ਲਵਾਂਗੇ, ਅਸੀਂ ਬੜੇ ਪੜ੍ਹੇ ਲਿਖੇ, ਪੜ੍ਹੋ ਆਸਾ ਕੀ ਵਾਰ। ਮਹਾਰਾਜ ਕਹਿੰਦੇ ਜੇ ਸੌ ਚੰਦਾ ਉਗਮੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਹਰਨ। ਪਰ ਜਿਹੜੇ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਲੋੜ, ਅਸੀਂ ਗੁਰਦੁਆਰੇ ਵੀ ਨਹੀਂ ਜਾਂਦੇ, ਸਾਨੂੰ ਬਾਣੀ ਪੜ੍ਹਨ, ਫਿਰ ਮਹਾਰਾਜ ਉਹਨਾਂ ਲਈ ਵੀ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ। ਉਹਨਾਂ ਦੇ ਸੌ ਖਸਮ ਬਣਦੇ ਨੇ ਫਿਰ। ਫਲੀਆਂ ਫੁਲੀਆਂ ਬੱਪੜੇ, ਪੀ ਤਨ ਵਿੱਚ ਸੁਭਾ। ਆਖਿਆ ਜਿਹੜੇ ਆ ਕੇ ਗੁਰੂ ਦੀ ਸਿੱਖਿਆ ਮੰਨ ਕੇ ਨਾਮ ਲਿਖ ਲੈਂਦੇ ਨੇ, ਉਹ ਹੁਕਮੀ ਹੁਕਮ ਪਛਾਣ, ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ।
ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਧਰ ਮਜਾਰ।
ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਸ ਜੀਵ ਦਾ ਮੁੱਢ, ਨਿਮਿਆ ਦਾ ਮਤਲਬ ਹੁੰਦਾ ਮੁੱਢ, ਨੀਵ ਰੱਖਣੀ। ਹੁਕਮੈ ਅੰਦਰ ਨਿਮਿਆ, ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਰ। ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੋ ਹੁਕਮੈ ਉਧਰ ਮਜਾਰ। ਹੁਕਮ ਵਿੱਚ ਹੀ ਮਾਤਾ ਦੇ ਗਰਭ ਵਿੱਚ ਰਹਿੰਦਾ ਹੈ।
ਹੁਕਮੈ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ।
ਉਸ ਮਾਲਕ ਦੇ ਹੁਕਮ ਅੰਦਰ ਹੀ ਫਿਰ ਇਹ 10 ਮਹੀਨਿਆਂ ਤੋਂ ਬਾਅਦ ਜਨਮ ਲੈਂਦਾ ਹੈ। ਅਤੇ ਉਦੋਂ ਪਹਿਲਾਂ ਉਦੋ ਸਿਰ ਕੈ ਭਾਰ, ਮੁੱਖ ਤਲੈ ਪੈਰ ਉਪਰੇ ਵਸੰਦੋ ਕੋਥੜੇ ਥਾਏ, ਉੱਥੇ 10 ਮਹੀਨੇ ਪੁੱਠਾ ਲਟਕਿਆ ਰਹਿੰਦਾ ਅਤੇ ਸਿਮਰਨ ਕਰਦਾ, ਅਰਦਾਸਾਂ ਕਰਦਾ, ਪਾਤਸ਼ਾਹ ਮੈਨੂੰ ਇੱਥੋਂ ਬਚਾਓ, ਮੈਂ ਸਵਾਸ ਸਵਾਸ ਤੁਹਾਡਾ ਸਿਮਰਨ ਕਰਾਂਗਾ। ਹਾਂਜੀ,
ਗੁਰਮੁਖ ਦਰਗਹ ਜਾਣੀਐ ਪਿਆਰੇ, ਚੱਲੈ ਕਾਰਜ ਸਾਰ।
ਆਖਿਆ ਫਿਰ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ, ਗੁਰੂ ਦਾ ਬਚਨ ਮੰਨਦੇ ਨੇ, ਦਰਗਾਹ ਜਾਣੀ ਹੈ, ਉਹ ਪਰਮਾਤਮਾ ਦੀ ਦਰਗਾਹ ਦੀ ਸੋਝੀ ਪ੍ਰਾਪਤ ਕਰ ਲੈਂਦੇ ਨੇ, ਤਥਾ ਦਰਗਾਹ ਵਿੱਚ ਵੀ ਜਾਣੇ ਜਾਂਦੇ ਨੇ। ਗੁਰਮੁਖ ਦਰਗਾਹ ਜਾਣੀਐ ਪਿਆਰੇ, ਚੱਲੇ ਕਾਰਜ ਸਾਰ। ਉਹ ਆਪਣੇ ਜੀਵਨ ਦਾ ਕਾਰਜ ਸਵਾਰ ਕੇ ਹੁਣ ਇਹ ਤੇ ਸਾਨੂੰ ਧਿਆਨ ਰੱਖਣਾ ਪਏਗਾ ਅਸੀਂ ਕਿਉਂ ਆਏ ਹਾਂ। ਗੁਰਬਾਣੀ ਤੇ ਰੋਜ਼ ਸਮਝਾ ਰਹੀ ਹੈ, ਭਾਈ 84 ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਤੇ ਜਿਹੜੇ ਫਿਰ ਹੁਕਮ ਨੂੰ ਮੰਨ ਲੈਂਦੇ ਨੇ ਉਹ ਕਾਰਜ ਸਾਰ ਕੇ, ਕਾਰਜ ਸਫਲ ਕਰਕੇ ਜਾਂਦੇ। ਹਾਂਜੀ,
ਹੁਕਮ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ।
ਬਈ ਜੀਵ ਆਇਆ ਵੀ ਉਸਦੇ ਹੁਕਮ ਅੰਦਰ ਹੈ, ਹੁਕਮੇ ਅੰਦਰ ਆਇਆ ਪਿਆਰੇ। ਹੇ ਭਾਈ, ਉਹਦੇ ਹੁਕਮ ਵਿੱਚ ਹੀ ਮੈਂ ਤੁਸੀਂ ਸਾਰੇ ਆਏ, ਤੇ ਹੁਕਮੇ ਜਾਂਦੋ ਜਾਏ, ਉਹਦੇ ਹੁਕਮ ਵਿੱਚ ਹੀ ਜਦੋਂ ਸੱਦਾ ਆਉਣਾ ਫਿਰ ਇਸਨੇ ਤੁਰ ਪੈਣਾ ਹੈ।
ਹੁਕਮੇ ਬੰਨ ਚਲਾਈਐ ਪਿਆਰੇ, ਮਨ ਮੁਖ ਲਹਿ ਸਜਾਏ।
ਹੁਣ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ, ਉਹਦਾ ਜੀ ਨਹੀਂ ਕਰਦਾ ਇੱਥੋਂ ਸੰਸਾਰ ਛੱਡ ਕੇ ਜਾਣ। ਕਦੇ ਪੁੱਛ ਕੇ ਵੇਖ ਲਓ, ਮੇਰਾ ਜੀ ਕਰਦਾ ਮੈਂ ਪੋਤਰੇ ਦਾ ਵਿਆਹ ਵੇਖ ਲਵਾਂ, ਮੈਂ ਆਹ ਕਰ ਲਵਾਂ, ਮੈਂ ਆਹ ਕਰ ਲਵਾਂ, ਪਰ ਨਹੀਂ, ਉਹਨੂੰ ਫਿਰ ਬੰਨ ਕੇ ਅੱਗੇ ਲਿਜਾਇਆ ਜਾ। ਉਹਦਾ ਜੀ ਨਹੀਂ ਕਰਦਾ ਇੱਥੋਂ ਜਾਣ, ਕਿਉਂਕਿ ਉਹਨੇ ਗੁਰੂ ਦੀ ਗੱਲ ਸੁਣੀ ਮੰਨੀ ਨਹੀਂ। ਪਰ ਮਹਾਰਾਜ ਕਹਿੰਦੇ ਹੁਕਮੇ ਬੰਨ ਚਲਾਈਏ ਪਿਆਰੇ, ਮਨ ਮੁਖ ਲਹਿ ਸਜਾਏ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹਨਾਂ ਨੂੰ ਫਿਰ ਪਰਮਾਤਮਾ ਦਾ ਸਿਮਰਨ ਨਾ ਕਰਨ ਕਰਕੇ ਸਜ਼ਾ ਮਿਲਦੀ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਂਦਾ ਜਾਏ।
ਜਦੋਂ ਬੰਨ ਕੇ ਚਲਾਉਣ ਦੀ ਗੱਲ ਤੇ ਸਜ਼ਾ ਦੀ ਗੱਲ ਸੁਣਦਾ ਫਿਰ ਥੋੜ੍ਹਾ ਘਬਰਾਹਟ ਤੇ ਆਉਂਦੀ ਹੈ, ਫਿਰ ਆਉਂਦਾ ਜੀ ਮੈਨੂੰ ਕਿਵੇਂ ਸਮਝ ਆਵੇ। ਮਾਰਗ ਨੇ ਹੁਕਮੇ ਸ਼ਬਦ ਪਛਾਣੀ ਹੈ, ਸ਼ਬਦ ਦੇ ਦੁਆਰਾ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਸ਼ਬਦ ਦੀ ਵਿਚਾਰ ਕਰਕੇ ਹੁਕਮ ਦੀ ਪਛਾਣ ਆਉਂਦੀ ਹੈ। ਹੁਕਮੇ ਸ਼ਬਦ ਪਛਾਣੀ ਹੈ ਪਿਆਰੇ, ਦਰਗਾਹ ਪੈਦਾ ਜਾਏ। ਦੇਖੋ ਉਹੀ ਬੰਦਾ ਜਦੋਂ ਗਲਤ ਕੰਮ ਕਰਦਾ ਤੇ ਹੱਥਕੜੀ ਲਾ ਕੇ ਉਹਨੂੰ ਲਿਜਾਉਂਦੇ ਨੇ, ਤੇ ਉਹੀ ਬੰਦਾ ਜਿਹੜਾ ਪਤਵੰਤਾ ਹੈ, ਇੱਜ਼ਤਦਾਰ ਹੈ, ਉਹ ਬੜੀ ਟੌਰ ਨਾਲ ਜਾਂਦਾ, ਉਹ ਇੱਜ਼ਤ ਨਾਲ ਜਾਂਦਾ, ਉਹਦੇ ਬਾਰੇ ਪੜ੍ਹਿਆ ਜਾਂਦਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ।
ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉਮੈ ਦੋਏ।
ਲਓ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀਆਂ ਸੰਸਾਰ ਦੀਆਂ ਗਿਣਤੀਆਂ ਗਿਣਦਾ ਜੀਵ, ਇਹ ਵੀ ਉਹਦੇ ਹੁਕਮ ਅੰਦਰ ਹੀ ਹੈ, ਕਿਉਂਕਿ ਭਗਤਾਂ ਨੇ ਸਾਡੀ ਸਹਾਇਤਾ ਵੀ ਕੀਤੀ ਹੈ। ਉਹ ਕਹਿੰਦੇ ਵਾਹਿਗੁਰੂ ਅਸੀਂ ਕੀ ਕਰੀਏ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਹੁਕਮੇ ਗਣਤ ਗਣਾਈਏ ਪਿਆਰੇ, ਹੁਕਮੇ ਹੋਮੇ ਦੋਏ। ਤੇਰੇ ਹੁਕਮ ਵਿੱਚ ਹੀ ਤੂੰ ਆਪੇ ਚੀਜ਼ਾਂ ਦਿੱਤੀਆਂ ਅਤੇ ਬੰਦਿਆਂ 'ਚ ਹੋਮੇ ਆ ਗਈ, ਤੂੰ ਆਪ ਹੀ ਇਹਨਾਂ ਨੂੰ ਇਸ ਪਾਸੇ ਲਾਇਆ ਅਤੇ ਇਹਨਾਂ 'ਚ ਦਵੈਤ ਆ ਗਈ। ਇਹ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ। ਪਰ ਗੁਰਦੇਵ ਕਹਿੰਦੇ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਜਾਣਗੇ ਉਹਨਾਂ ਨੂੰ ਹੁਕਮ ਦੀ ਸਮਝ ਆ ਜਾਏਗੀ।
ਹੁਕਮੇ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ।
ਉਸਦੇ ਹੁਕਮ ਦੇ ਅੰਦਰ ਜੀਵ ਭਵੈ ਭਵਾਈਐ ਭਟਕਾਇਆ ਜਾਂਦਾ ਹੈ, ਤੇ ਹਉਮੈ ਦੇ ਅਧੀਨ ਹੋ ਕਰਕੇ ਔਗੁਣ ਕਰਦਾ, ਤੇ ਔਗੁਣਾਂ ਦੇ ਅਸਰ ਕਰਕੇ ਫਿਰ ਰੋਂਦਾ ਹੈ।
ਹੁਕਮ ਸਿਆਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਸ਼ਾਹ ਇਹਨੂੰ ਸਾਹ ਨਹੀਂ ਕਹਿਣਾ, ਸ਼ਾਹ ਉਹ ਪਰਮਾਤਮਾ ਜਿਸਨੇ ਮੈਨੂੰ ਤੁਹਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ, ਉਹਦੇ ਹੁਕਮ ਵਿੱਚ ਹੀ ਜਦੋਂ ਕਿਰਪਾ ਹੁੰਦੀ ਹੈ ਫਿਰ ਹੁਕਮੇ ਉਹਦਾ ਸੰਜਾਪੈ ਸ਼ਾਹ ਕਾ ਪਿਆਰੇ, ਉਹ ਸ਼ਾਹ ਦੇ ਹੁਕਮ ਦੀ ਸਮਝ ਆ ਜਾਂਦੀ ਹੈ। ਅਤੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਉਹ ਫਿਰ ਸੱਚ ਨਾਲ ਜੁੜਦੇ ਨੇ, ਜਿਹੜੇ ਸੱਚ ਨਾਲ ਜੁੜਦੇ ਨੇ ਉਹਨਾਂ ਦੀ ਇੱਥੇ ਵੀ ਸੋਭਾ ਅਤੇ ਉੱਥੇ ਵੀ ਸੋਭਾ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਓ।
ਸੱਤਵੇਂ ਪਾਦ ਪਦ ਵਿੱਚ ਮਹਾਰਾਜ ਕਹਿੰਦੇ ਨੇ ਆਖਣ ਔਖਾ ਆਖੀਐ ਪਿਆਰੇ। ਪਰਮਾਤਮਾ ਦੇ ਨਾਮ ਦਾ ਕਹਿਣਾ ਬੜਾ ਔਖਾ ਲੱਗਦਾ, ਹੋਰ ਸਭ ਗੱਲਾਂ ਚੰਗੀਆਂ ਲੱਗਦੀਆਂ ਨੇ। ਗੱਪਾਂ ਮਾਰਨੀਆਂ ਹੋਣ, ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੋਵੇ, ਬੜਾ ਜੀ ਲੱਗਦਾ ਉੱਥੇ। ਪਰ ਆਖਣ ਔਖਾ ਆਖੀਏ ਪਿਆਰੇ। ਕਿਉਂ ਸੁਣੀਏ ਸੱਚ ਨਾਉ, ਕਿਉਂ ਦਾ ਮਤਲਬ ਕਿਵੇਂ ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਕਿਵੇਂ ਸੁਣਨਾ ਕਰੀਏ।
ਜਿਨੀ ਸੋ ਸਾ ਲਾਹਿਆ ਪਿਆਰੇ ਹਉ ਤਿੰਨ ਬਲਿਹਾਰੈ ਜਾਉ।
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸਿਫਤਸਲਾਹ ਕੀਤੀ। ਮੈਂ ਤੇ ਜਪਜੀ ਸਾਹਿਬ ਵਿੱਚੋਂ ਇੱਕੋ ਹੀ ਗੱਲ ਸਮਝੀ ਹੈ, ਗੁਰੂ ਨਾਨਕ ਪਾਤਸ਼ਾਹ ਉਸ ਨੂੰ ਸਭ ਤੋਂ ਵੱਡਾ ਕਹਿੰਦੇ ਨੇ ਜਿਸ ਨੂੰ ਸਿਫਤ ਸਲਾਹ ਦਿੱਤੀ ਪਰਮਾਤਮਾ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ ਜਿਹੜਾ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਤੇਰਾ ਸ਼ੁਕਰ ਹੈ ਕਹਿੰਦੇ ਨੇ, ਉਹ ਮਨੁੱਖ ਤੋਂ ਮੈਂ ਬਲਿਹਾਰੇ ਜਾਂਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਉ।
ਤੇ ਜਿਨ੍ਹਾਂ ਵਡਭਾਗਿਆਂ ਨੂੰ ਗੁਰੂ ਸੰਗਤ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ, ਸੰਤੋਖੀਆਂ ਉਹ ਸੰਤੋਖ ਵਿੱਚ ਆ ਜਾਂਦੇ, ਉਹਨਾਂ ਦੀ ਜਿਹੜੀ ਮਾਰੋ ਮਾਰ ਹੈ ਮੁੱਕ ਜਾਂਦੀ ਹੈ, ਉਹ ਫਿਰ ਟਿਕ ਜਾਂਦੇ ਨੇ। ਉਹ ਕਹਿੰਦੇ ਜੋ ਤੂੰ ਦਿੱਤਾ ਹੈ ਮਾਲਕ ਠੀਕ ਹੈ। ਨਾਉ ਮਿਲੈ ਸੰਤੋਖੀਆਂ ਪਿਆਰੇ ਤੇ ਨਦਰੀ ਮੇਲ ਮਿਲਾਏ, ਉਹ ਫਿਰ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਪਰਮਾਤਮਾ ਨਾਲ ਮਿਲ ਜਾਂਦੇ, ਇੱਕ ਮਿਕ ਹੋ ਜਾਂਦੇ ਹਨ।
ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ।
ਲਓ ਅੱਠਵੇਂ ਪਦ ਵਿੱਚ ਪਾਤਸ਼ਾਹ ਨਿਚੋੜ ਕੱਢਣ ਲੱਗੇ। ਪਹਿਲੇ ਕਾਇਆ ਕਾਗਦ ਜੇਥੀ ਹੈ, ਇਹ ਜਿਹੜੀ ਕਾਇਆ ਹੈ ਸਰੀਰ, ਇਹਨੂੰ ਬਣਾ ਲਓ ਕਾਗਦ, ਅਤੇ ਮਨ ਨੂੰ ਬਣਾ ਲਓ ਮਸਵਾਣੀ। ਹੁਣ ਮਸਵਾਣੀ ਸ਼ਬਦ ਪਹਿਲਾਂ ਤਾਂ ਆਮ ਵਰਤਿਆ ਜਾਂਦਾ ਸੀ, ਹੁਣ ਨਹੀਂ ਵਰ ਹੁਣ ਪਰ ਮਸ ਕਹਿੰਦੇ ਨੇ ਸਿਆਹੀ ਨੂੰ, ਅਤੇ ਜਿਹਦੇ ਵਿੱਚੋਂ ਸਿਆਹੀ ਨਿਕਲੇ ਉਹਨੂੰ ਦੁਆਤ ਕਹਿੰਦੇ ਨੇ। ਇਸ ਮਨ ਨੂੰ ਦੁਆਤ ਬਣਾ ਲਓ। ਕਾਇਆ ਕਾਗਦ ਜੇਥੀ ਹੈ ਪਿਆਰੇ ਮਨ ਮਸਵਾਣੀ ਧਾਰ। ਹਾਂਜੀ,
ਲਲਤਾ ਲਿਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਲਿਖਣ ਕਹਿੰਦੇ ਨੇ ਕਲਮ ਨੂੰ, ਇਹ ਜਿਹੜੀ ਜੀਭ ਹੈ ਨਾ ਲਲਤਾ, ਇਹਨੂੰ ਬਣਾ ਲਓ ਕਲਮ। ਹੁਣ ਮਹਾਰਾਜ ਨੇ ਜਾਂਚ ਦੱਸ ਦਿੱਤੀ, ਬਈ ਕਾਇਆ ਨੂੰ ਬਣਾ ਲਓ ਕਾਗਦ, ਮਨ ਨੂੰ ਮਸਵਾਣੀ ਦੁਆਤ ਬਣਾ ਲਓ, ਤੇ ਜੀਭਾਂ ਨੂੰ ਬਣਾ ਲਓ ਕਲਮ। ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਹਰੀ ਦੇ ਗੁਣ ਲਿਖੋ, ਵਿਚਾਰ ਵਿਚਾਰ ਕੇ ਲਿਖੋ ਕਿ ਉਹਦੀ ਕਿਰਪਾ ਨਾਲ ਅਸੀਂ ਇੱਥੇ ਬੈਠੇ ਹਾਂ, ਉਹਦੀ ਕਿਰਪਾ ਨਾਲ ਇਹ ਸਾਨੂੰ ਸਭ ਕੁਝ ਮਿਲਿਆ, ਅਤੇ ਜਿਸ ਨੂੰ ਇਹ ਸਮਝ ਆ ਗਈ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ।
ਨਾਨਕ ਜੀ ਫਰਮਾਉਂਦੇ ਹਨ ਉਹ ਲਿਖਾਰੀ ਧਨ ਹੈ। ਧਿਆਨ ਦੇਣਾ, ਧਨ ਅੱਖਰ ਵੀ ਗੁਰਬਾਣੀ ਵਿੱਚ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਧਨ ਧਨ ਦੌਲਤ ਵਾਸਤੇ ਆਉਂਦਾ, ਇੱਕ ਧਨ ਤਦਾ ਨੰਨਾ ਮੁਕਤਾ ਹੋਵੇ ਤੇ ਇਸਤਰੀ ਵਾਸਤੇ ਆਉਂਦਾ, ਤੇ ਜਿਸ ਨੂੰ ਧਨ ਧਨ ਕਹਿਣਾ ਹੋਵੇ ਉਹ ਵੀ ਅਸੀਂ ਕਹਿੰਦੇ ਧਨ 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 ਜਨ ਆਇਆ। ਇੱਥੇ ਪਾਤਸ਼ਾਹ ਕਹਿੰਦੇ ਉਹ ਲਿਖਾਰੀ ਧਨ ਹੈ ਜਿਸ ਨੇ ਸਾਚ ਲਿਖੈ ਉਰ ਧਾਰ, ਜਿਹੜਾ ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਉਰ ਹਿਰਦੇ ਵਿੱਚ ਧਾਰਨ ਕਰ ਲੈਂਦਾ ਔਰ ਆਪਣੇ ਹਿਰਦੇ ਵਿੱਚ ਲਿਖ ਲੈਂਦਾ। ਲਓ ਸਮਾਂ ਹੋ ਚੁੱਕਾ, ਗੁਰਦੇਵ ਨੇ ਸਾਨੂੰ ਤਰੀਕਾ ਦੱਸ ਦਿੱਤਾ। ਕਾਇਆ ਕਾਗਦ ਜੇਥੀਐ ਪਿਆਰੇ, ਕਾਇਆ ਕਾਗਦ ਜੇਥੀਐ ਪਿਆਰੇ, ਮਨ ਮਸਵਾਣੀ ਧਾਰ, ਮਨ ਮਸਵਾਣੀ ਧਾਰ,
ਮਨ ਮਸਵਾਣੀ ਧਾਰ, ਮਨ ਮਸਵਾਣੀ ਧਾਰ।
ਲਲਤਾ ਲੇਖਣ ਸੱਚ ਕੀ ਪਿਆਰੇ, ਲਲਤਾ ਲੇਖਣ ਸੱਚ ਕੀ ਪਿਆਰੇ,
ਲਲਤਾ ਲੇਖਣ ਸੱਚ ਕੀ ਪਿਆਰੇ,
ਲਲਤਾ हर गुण लिखो विचार, हर गुण लिखो विचार,
हर गुण लिखो विचार, हर गुण लिखो विचार।
तन लिखारी नानका प्यारे, तन लिखारी नानका प्यारे, तन लेखारी साच लिखे उर धार, साच लिखे उर धार,
साच लिखे उर धार,
साच लिखे। पूरे सतगुरु कोल आए हो, पूरे सतगुरु ने सही जीवन जांच दस दिती, आओ इहदे ते अमल करिए। जिहड़ा अमल करेगा फिर लोक सुखिए, पर लोक सुहेले, नानक हर प्रभ आपे। भुला चुकां दी खिमा बख्शनी, गज के फतेह गजाओ। वाहिगुरु जी का खालसा, वाहिगुरु जी की फतेह।